ਹਰ ਵਕਤ ਸਿਮਰਨ ਕਰੀ ਜਾਂਦੇ ਸੀ। ਤੇ ਇੱਕ ਵਾਰੀ ਉਹਨਾਂ ਨੂੰ ਪੁੱਛਿਆ, ਕਹਿਣ ਲੱਗੇ, ਬਾਬਾ ਜੀ ਐਡੀ ਮਸਤੀ ਤੁਹਾਨੂੰ ਕਿਹੜੀ ਗੱਲ ਦੀ ਚੜ ਗਈ, ਸਾਨੂੰ ਵੀ ਦੱਸ ਦਿਓ। ਉਸ ਵੇਲੇ ਇਸ ਤਰ੍ਹਾਂ ਨਾਲ ਦੱਸਦੇ ਨੇ,
ਪਿਆਰੇ ਬੇਕੁਦੀਆਂ ਦੀ ਬੂਟੀ ਮੁਰਸ਼ਦ ਕੋਲ ਪੁਲਾਈ ਹੈ, ਪਿਆਰੇ ਬੇਕੁਦੀਆਂ ਦੀ
ਦਵਾਈ ਪਾ ਦਿੱਤੀ ਮੇਰੇ ਨੇਤਰਾਂ ਚ, ਗੁਰੇ ਦਿਖਾਏ ਲੋਇਨਾ ਈਤਾ ਊਤਾ ਘੱਟ 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 ਘੱਟ, ਤੂੰ ਹੀ ਤੂੰ ਹੀ ਮੋਇਨਾ, ਮੇਰਾ ਮਾਲਕ ਦਿਸ ਰਿਹਾ, ਮਸਤੀਆਂ ਨਾ ਹੋਣ। ਫਿਰ ਐਸੀ ਅਵਸਥਾ ਬਾਬਾ ਜੀ ਦੀ ਸੁਰਤ ਚਾੜ ਦਿੱਤੀ। ਵਿਰਾਗ ਪਹਿਲਾਂ ਹੁੰਦਾ, ਕਰਮ ਫੇਰ ਹੋਇਆ ਕਰਦਾ, ਉਹਦੇ ਬਾਅਦ ਉਪਾਸ਼ਨਾ ਹੁੰਦੀ ਹੈ, ਫਿਰ ਗਿਆਨ ਹੁੰਦਾ, ਫਿਰ ਵਿਗਿਆਨ ਹੁੰਦਾ। ਮਿਹਨਤ ਅਭਿਆਸ ਦੇ ਨਾਲ ਆਦਮੀ ਲੰਘਿਆ ਕਰਦਾ, ਦਿਮਾਗ ਦਿਮਾਗੀ ਤਾਕਤ ਨਾਲ ਨਹੀਂ ਆਦਮੀ ਲੰਬਦਾ, ਸ਼ਬਦ ਦੀ ਕਮਾਈ ਕਰਕੇ ਇੱਥੇ ਪਹੁੰਚਦਾ ਜਿੱਥੇ ਬੇਖੁਦੀ ਤੇ ਮਸਤੀ ਆਉਂਦੀ ਹੈ। ਭਾਈ ਨੰਦ ਲਾਲ ਜੀ ਨੇ ਲਿਖਿਆ ਇਹਦੇ ਬਾਰੇ ਬਹੁਤ ਜ਼ਬਰਦਸਤ, ਬੇਖੁਦੀਆਂ ਕੀ ਹੁੰਦੀਆਂ, ਮਸਤੀਆਂ ਕੀ ਹੁੰਦੀਆਂ, ਪੜ੍ਹਿਆ ਕਰੋ ਕਦੇ। ਗੁਰੂ ਦਸ਼ਮੇਸ਼ ਪਿਤਾ ਨੇ ਪ੍ਰਵਾਨ ਕੀਤੀ ਹੈ ਪੜ੍ਹਨ ਵਾਸਤੇ। ਸੋ ਆਪ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ। ਇੱਕ ਦਿਨ ਇਹ ਕੋਈ ਵੱਡੇ ਅਮੀਰ ਸੀ, ਇਹਨਾਂ ਦੀ ਸੰਗਤ ਚਾਹੇ, ਉਹਨਾਂ ਨੇ ਜਾ ਕੇ ਸ਼ੇਰ ਸਿੰਘ ਜੀ ਨੂੰ ਦੱਸਿਆ ਕਿ ਇੱਕ ਮਹਾਤਮਾ ਨੇ, ਤੇ ਉਹਨਾਂ ਨੇ ਲਿਆ ਕੇ ਇੱਕ ਹੀਰਿਆਂ ਦਾ ਭਰਿਆ ਹੋਇਆ ਥਾਲ ਜਿੱਥੇ ਬੈਠੇ ਸੀ ਅੱਗੇ ਰੱਖ ਦਿੱਤਾ, ਹਜ਼ਾਰਾਂ ਰੁਪਏ ਦੇ ਹੀਰੇ ਉਹਦੇ ਵਿੱਚ, ਇੱਕ ਹੀਰੇ ਦਾ ਹੀ ਮੁੱਲ ਬੇਅੰਤ ਹੁੰਦਾ, ਭਰਿਆ ਹੋਇਆ ਹੀਰਿਆਂ ਦਾ ਹਾਰ ਰੱਖ ਦਿੱਤਾ। ਆਪ ਉਹ ਜਿਵੇਂ ਬੈਠੇ ਨੇ, ਇੱਕ ਕੋਈ ਪ੍ਰੇਮੀ ਆਇਆ ਤੇ ਉਹਨੇ ਹਾਰ ਥਾਲ ਚੁੱਕਿਆ, ਬਾਬਾ ਜੀ ਦੇਖ ਰਹੇ ਨੇ, ਚੁੱਕੀ ਜਾਂਦਾ ਕੋਲੋਂ ਹੀ ਚੁੱਕ ਕੇ ਲੈ ਗਿਆ। ਇਹ ਜਦੋਂ ਸ਼ੇਰ ਸਿੰਘ ਜੀ ਨੂੰ ਪਤਾ ਲੱਗਿਆ, ਮਹਾਰਾਜ ਸ਼ੇਰ ਸਿੰਘ ਨੂੰ, ਉਸ ਵੇਲੇ ਕਹਿਣ ਲੱਗੇ ਵੀ ਇਹ ਤਲਾਸ਼ੀਆਂ ਲਓ, ਕੌਣ ਲੈ ਗਿਆ ਜਾ ਕੇ, ਤਲਾਸ਼ੀਆਂ ਲੈ ਰਹੇ ਨੇ। ਬਾਬਾ ਜੀ ਨੇ ਬੁਲਾਇਆ, ਕਹਿੰਦੇ ਤਲਾਸ਼ੀਆਂ ਕਾਹਦੀਆਂ ਲੈਂਦਾ ਤੂੰ, ਤੇਰਾ ਤਾਂ ਨਹੀਂ ਸੀਗਾ ਉਹ, तू तो साडे भेट कर गया हुण साडी मर्जी आ सी किसे नूं देईए ना देईए सानू तां उहदी लोड़ नहीं सी लोड़मंद आ के लै गया तू विचारे विचारे कहड़ी गल तों औखा हुण इवें जिवें बाबा आया सिंह जी आप जी दे आश्रम ते बहुत सारियां गऊआं सी पठाणा ने रात नूं आ के गऊआं चोरी कर लिया बलोचिस्तान दे बलोच सी जदों गऊआ हक के लंघी जांदे ने तां फौजियां ने पछाण लिया भी इह तां डेरे दे गऊआ ले जांदे उहनां ने फड़ लिया ਉਹ ਫੜੇ ਹੋਏ ਚੋਰ ਮੁਸ਼ਕਾਂ ਬੰਨ ਕੇ ਸਮੇਤ ਗਊਆਂ ਦੇ ਲਿਆਏ ਇਧਰਲੇ ਪਾਸੇ ਬਾਬਾ ਜੀ ਨੂੰ ਦੱਸਿਆ ਅੰਮ੍ਰਿਤ ਵੇਲੇ ਵੀ ਮਹਾਰਾਜ ਅੱਜ ਲੰਗਰ ਦੇ ਵਿੱਚ ਦੁੱਧ ਕਾਹਦਾ ਪਾਈਏ ਗਊਆਂ ਤਾਂ ਚੋਰ ਲੈ ਗਏ ਸਾਰੀਆਂ ਹੀ ਕਹਿੰਦੇ ਫੇਰ ਕੁਛ ਬਚਿਆ ਕਹਿੰਦੇ ਹਾਂਜੀ ਕਟਰੂ ਬਛਰੂ ਫੜੇ ਨੇ ਕਹਿੰਦੇ ਉਹਨਾਂ ਨੂੰ ਲੈ ਕੇ ਨਾ ਖੁਰਾ ਦੇਖ ਲਓ ਮਗਰ ਮਗਰ ਲੈ ਜਾਓ ਉਹ ਵਿਚਾਰੀਆਂ ਕੀ ਕਰਨਗੀਆਂ ਇਹ ਵਿਚਾਰੇ ਕੀ ਕਰਨਗੇ ਜਾਓ ਇਹਨਾਂ ਨੂੰ ਵੀ ਛੱਡਿਓ ਤੇ ਉਸੇ ਤਰ੍ਹਾਂ ਨਾਲ ਜਾਂਦੇ ਆ ਉਧਰ ਫੌਜੀਆਂ ਨੇ ਗਊਆਂ ਘੇਰ ਲਈਆਂ ਤੇ ਇਧਰੋਂ ਇਹ ਲਈ ਜਾਂਦੇ ਨੇ ਅਖੀਰ ਡੇਰੇ ਫੇਰ ਆ ਗਏ ਮੁੜ ਕੇ ਦੁੱਧ ਕੱਢਿਆ ਲੰਗਰ ਚ ਵਰਤਿਆ ਉਹਨਾਂ ਨੂੰ ਵੀ ਪਿਲਾਇਆ ਬਾਬਾ ਜੀ ਕਹਿੰਦੇ ਇਹਨਾਂ ਨੂੰ ਕਿਹੋ ਨਾ ਕੁਛ ਵੀ ਇਹ ਗਰੀਬ ਨੇ ਵਿਚਾਰੇ ਉਸ ਵੇਲੇ ਪੁਲਿਸ ਨੂੰ ਜਦ ਪਤਾ ਲੱਗਿਆ ਇੰਸਪੈਕਟਰ ਆਇਆ ਇਨਕੁਆਇਰੀ ਕਰਨ ਕਹਿੰਦਾ ਬਾਬਾ ਜੀ ਤੁਹਾਡੇ ਡੇਰੇ ਦੀਆਂ ਗਊਆਂ ਕੌਣ ਲੈ ਗਿਆ ਕਿਹਦੀਆਂ ਗਊਆਂ ਤੁਹਾਡੀਆਂ ਕਹਿੰਦੇ ਨਾ ਭਾਈ ਸਾਡੀਆਂ ਤਾਂ ਹੈ ਕਹਿੰਦੇ ਕਿਹਦੀਆਂ ਨੇ ਕਹਿੰਦੇ ਇੱਥੇ ਬੰਦੇ ਬੰਨ ਜਾਂਦੇ ਨੇ ਅਸੀਂ ਇਹਨਾਂ ਨੂੰ ਪੱਠੇ ਪਾਈ ਜਾਂਦੇ ਹਾਂ ਦੁੱਧ ਸੰਗਤ ਨੂੰ ਪਿਲਾਈ ਜਾਂਦੇ ਹਾਂ ਸਾਡੀ ਮੇਹਰ ਕਾਹਦੀ ਹੈ ਇਹ ਉਹਨਾਂ ਨੂੰ ਪੁੱਛੋ ਜਿਹੜੇ ਬੰਨ ਕੇ ਜਾਂਦੇ ਉਹਨਾਂ ਦੀਆਂ ਹੋਣੀਆਂ ਕਹਿੰਦੇ ਬਾਬਾ ਜੀ ਇਹ ਚੋਰ ਨੇ ਜਿਹੜੇ ਲੈ ਗਏ ਤੁਹਾਡੇ ਆਹ ਫੜੇ ਨੇ ਬੰਦੇ ਆ ਚੋਰ ਨੇ ਇਹ ਬਾਬਾ ਜੀ ਕਹਿੰਦੇ ਚੋਰ ਸਾਧ ਸਭ ਬਰਮ ਪਛਾਣੋ ਸਾਨੂੰ ਤਾਂ ਬੈਗ ਉੱਤੇ ਬਿਨਾਂ ਦਿੰਦਾ ਨਹੀਂ ਦੂਆ ਕੋਈ ਪਰਮੇਸ਼ਰ ਇਹ ਹੈ ਇੱਕੋ ਹੀ ਇਹ ਲੋੜਵੰਦ ਸੀ ਭਾਈ ਇਹ ਤਾਂ ਨਹੀਂ ਦੇ ਦਿਓ ਇਹਨਾਂ ਨੂੰ ਲੋੜ ਪੁਲਿਸ ਕੀ ਕਰ ਸਕਦੀ ਹੈ ਜਦ ਮਦਈ ਨਹੀਂ ਕੁਛ ਕਰ ਰਿਹਾ ਉਸ ਵੇਲੇ ਗਊਆਂ ਛੱਡਤੀਆਂ ਬਾਬਾ ਜੀ ਕਹਿੰਦੇ ਇਹਨਾਂ ਨੂੰ ਨਗਾਇਆ ਉਹ ਗਾਂ ਜਾ ਕੇ ਫੌਜ ਤੋਂ ਨਗਾਇਆ ਨਾਲ ਸਿੰਘ ਭੇਜਦੇ ਗਊਆਂ ਲਈ ਜਾਂਦੇ ਉੱਥੇ ਜਾ ਕੇ ਜਦੋਂ ਛੱਡਿਆ ਇਹ ਉਹ ਸਾਰੇ ਪਠਾਨ ਬੈਠ ਕੇ ਇਕੱਠੇ ਹੋ ਗਏ ਕਹਿੰਦੇ ਉਹ ਮੁਰਸ਼ਦ ਕਿੱਡਾ ਕਿੱਡਾ ਬੜਾ ਫਕੀਰ ਹੈ ਦਰਵੇਸ਼ ਸਾਰੇ ਆਪਾਂ ਇਹਨਾਂ ਦੀਆਂ ਗਊਆਂ ਲਿਜਾ ਕੇ ਬਚਾਂਗੇ ਕਿ ਮਰਾਂਗੇ ਚਲੋ ਕਹਿੰਦੇ ਛੱਡ ਕੇ ਆਈ ਵਾਪਸ ਫੇਰ ਛੱਡ ਗਏ ਬਾਬਾ ਜੀ ਕਹਿੰਦੇ ਲੈ ਜਾਓ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ ਬਾਬਾ ਜੀ ਕਹਿੰਦੇ ਚੰਗਾ ਇਹਨਾਂ ਨੂੰ ਵੀਹ ਸੇਰ ਚੌਲ ਚੌਲਾਂ ਦੀਆਂ ਪੰਡਾਂ ਬੰਨ ਦਿਓ ਵਿਚਾਰੇ ਭੁੱਖੇ ਨੇ ਅਤੇ ਘਰ ਜਾ ਕੇ ਖਾ ਲੈਣਗੇ ਸੋ ਇਹ ਦ੍ਰਿਸ਼ਟੀ ਹੁੰਦੀ ਹੈ ਬੇਲੋੜਿਆਂ ਦੀ ਉਹ ਇਹ ਜੀਵਨ ਮੁਕਤਾਂ ਦੀ ਅਵਸਥਾ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸਾ ਫਰਮਾਨ ਆਉਂਦਾ
ਪੈਸਾ ਸਵਰਨ ਤੈਸੀ ਉਸ Thank you.
रब की आज्ञा आत्म है तावे जीवन मुक्त सोग कहावे। तैसा हर्ष तैसा उस सोग सदा आनंद तय नहीं ब्यो। तैसा स्वर्ण तैसी उस माटी सोना तय मिट्टी। मतलब यह है कि उन्होंने कोई पकड़ नहीं होया करती किसी किस्म की। बाबा अतर सिंह जी मस्तू आने वाले आपने पहला मस्तू आना बनाया ते उहदे बाद दमदमे साहब के तख्त आबाद करिया उथे आप आबादी करते हैं। बेअंत संगत सेवा कर सरोवर के काम चल रहे ने बिल्डिंगा दे चल रहे ने। यह जी कमेटी सी श्रोमणी कमेटी क्योंकि तख्त सी इन्हों का अधिकार सी बाबा जी जो भी कोई भेटा दे जाया करे संत हिसाब किताब नहीं रख्या करते कोई भी। जे कोई कहे संत हिसाब रखे संत नहीं हिसाब रखते होंगे तो जोड़ा आंता उन्होंने परे परे तक देंगे भी लो भाई इन खर्च लो हिसाब दुनियादार रखते हैं। जो कुछ भी आवे बस्तर आन कोई आन उन्हों का मंजा भोरे को लिया हों भोरा बनाया से उन्होंने पर बैठते नहीं सुनते बैठते कले हो रहे। रोशनदान सिंह हेठा सिटी जाते मंजा पिया कपड़िया के ढेर लग गए। जो भी माया आवे माया सुट दे जो कुछ आवे वे सुट दे। कमेटी आ गई आके कह लगी बाबा जी तुम इन्ने साल दे इतने इन्नी ग्राही थोड़े को आती है असि हिसाब किताब लेना चाहते हैं। कहते भाई असि तो हिसाब धर्मराज नूं नहीं देना तुसी कौन हो हिसाब वाले हिसाब कहता है असि इत्थे बैठे हाँ आ देखो आ एक चोला पाया है साडे आ गशहरा आ गशहरा साडा सुकदा है तार ते पाया है और परना सुकदा है। वाहगुरु जी का खालसा वाहगुरु जी की फतेह। चाबी किसी सेवादार को होनी है ले लियो ते असि चले। कोई भी पकड़ नहीं मन दे अंदर बाद कमेटियां खोल दिया बेअंत चीजा वे पता नहीं हाथ लै लिया होनी है कि खा पी गए होने। सो इस तरह महाराज जी ने जब दबलान बनाया मैनू कह लगे मैं जलंधर तो आया कहते बाबा नंद सिंह जी ने लिया। बाबा नंद सिंह जी 138 साल के हो गए शरीर छड़िया उन्होंने दशहरी बाग वाले सी। ते आप सानू यह गल कही जाते होंगे जब मैं पटियाले हुंदा कहिंदे सानू शब्द सुना दो शब्द कहिंदे पहला असी सुनिया शब्द बाबा राम सिंह जी तो नामधारी वो बहुत साल गूंजदा रहा वो शब्द। फिर असी सुनिया बाबा अतर सिंह जी मस्तू आने वालियां तो हुण समा हो गया भाई हुण शब्द वो मध्यम पैंदा जांदा सी एक बारी फिर सुनना चाहुंदे हां। असी बाबा जी नूं जाके साडे को महाराज जी हर महीने मेरे को आया करते सी ते जद मान होया मैं जाके ले आया वो फिर कह दिया कहन शब्द सुना दो मेरी समझ ना पवे भी ये शब्द की कहिंदे ने। भाई महाराज दे कीर्तन च भी लै गए अजे भी कही जांदे ने। उदन महाराज जी मैनू कहण लगे कहिंदे तुसीं पटियाले जाओ जाके बाबा नंद सिंह जी नूं अज साडी गड्डी च बिठा लिया। जब मैं अगे गया तो बाबा नंद सिंह जी तैयार खड़े ने वस्त्र पाए हुए ने। बीबियां ज्यादा उन्होंने दुआले रहिंदियां सी भाई भूई नहीं सी रखते बहुते बीबियां ही बीबियां होंदियां आले दुआले प्रशादा छकाउण वस्त्र धोण नलाउण धोण। बिरध सीगे ते इन्हां दा दिल कुछ नरम होण करके इह संभाल सकदियां भाई अट जांदे ने। सो जदों गड्डी आई गड्डी दे विच महाराज ने कदे बीबी बैठण नहीं सी दित्ती अलाउड नहीं सी। बाबा जी कहण लगे ला गड्डी आ गई भर जो बह जो कहते आपां अज चलना साहब दे दर्शन कर। वह इन्ने बह गए थौ ना रहा मैं खड़ा रह गया ते मैनू कहते तू माठा जी मैं आ जाऊंगा आप ही आ जाऊंगा कोई ना कोई प्रबंध कर ना कहते तू साडे कोल बह जा तो मूहरे आ जा। मैं मूहरे आके मैं मैनू पता सी बैठण थौ तां है नहीं मूहरे कही जाते कहते इत्थे बह जा साडे बराबर। जब मैं उत्थे लैके गया तो महाराज जी बाहर आ गए बाहर आके आश्रम ते बाहर कहण लगे बाबा जी तुसी चरण चरण नहीं तरने इहदे विच साडी पिठ ते सवार हो किन्नी निम्रता हाथों जावे। बाबा आनंद सिंह जी दे नेत्रां जल आ गया गल सुन दी सार कहिंदा इन्ना नीवा हो के तां कहिंदे गुरु नानक दा घर लुट लिया आही नीवा पुणा है तेरे च जिहदे करके तां गुरु नानक नूं लुट लिया कहिंदा हुण मैनूं फकर नूं भी लुट लिया। तां उस वेले अंदर आ गए महाराज जी आप अपने दस्ते मुबारक के नाल ਆਪ ਦੁੱਧ ਪਿਲਾਉਣ ਲੱਗ ਗਏ ਸਾਰੀ ਸੰਗਤ ਨੂੰ, ਬੀਬੀਆਂ ਨੂੰ ਵੀ ਬੁਲਾ ਲਿਆ ਭੋਰੇ ਚ ਤੇ ਸਾਰਿਆਂ ਨੂੰ ਪਿਲਾਉਂਦੇ ਨੇ। ਜਦੋਂ ਬਾਬਾ ਜੀ ਨੇ ਦੁੱਧ ਪੀਤਾ ਅੱਧਾ ਬਚ ਗਿਆ, ਮਹਾਰਾਜ ਕਹਿੰਦੇ ਇਹ ਤਾਂ ਮੈਨੂੰ ਦੇ ਦਿਓ ਜਿਹੜਾ ਅੱਧਾ ਬਚਿਆ ਹੋਇਆ, ਇਹ ਸਾਰਾ ਨਦੀ ਹੋ ਜੀ। ਇੰਨੀ ਨਿਮਰਤਾ ਦੇ ਕੇ ਬਾਬਾ ਜੀ ਦੇ ਹਿੰਦੂ ਚੱਲਣ ਲੱਗ ਗਏ। ਕਹਿੰਦੇ ਫਕਰ ਲੁੱਟ ਲਿਆ, ਫਕਰ ਲੁੱਟ ਲਿਆ, 120 ਸਾਲ ਦੀ ਕਮਾਈ ਲੁੱਟ ਲਈ। ਕਹਿੰਦਾ ਰਮ ਜਮਾਰੀ ਉਹਨਾਂ ਨੇ ਵੀ ਮੈਂ ਸਾਰਾ ਕੁਛ ਜਿਹੜਾ ਇੱਥੇ ਢੇਰੀ ਕਰ ਰਿਹਾ ਸਾਰੀ ਜ਼ਿੰਦਗੀ ਦੀ ਕਮਾਈ। ਉਹਦੇ ਬਾਅਦ ਦੀਵਾਨ ਵਿੱਚ ਲੈ ਗਏ ਅਸੀਂ, ਤਖ਼ਤ ਪੋਸਤੇ ਬਿਠਾਤੇ ਬਾਬਾ ਜੀ, ਬਾਬਾ ਨੰਦ ਸਿੰਘ ਜੀ। ਜਦੋਂ ਮਹਾਰਾਜ ਜੀ ਨੇ ਕੀਰਤਨ ਸ਼ੁਰੂ ਕਰਿਆ, ਸੁੱਤੇ ਭਾਗ ਜਾਗ ਪਏ, ਮੇਰੇ ਮੇਲਾ ਹੋ ਗਿਆ ਸਾਧੂਆਂ ਦਾ, ਬਾਬਾ ਜੀ ਨੂੰ ਚੁਣਚਣੀ ਆਈ, ਮੈਂ ਕਿਹਾ ਗਿਰ ਜਾਣਗੇ ਹੁਣ ਤੋਂ, ਸੰਭਲ ਨਾ ਹੋਵੇ ਉਹਨਾਂ ਤੇ, ਮੈਂ ਹੱਥ ਲਾਇਆ। ਫੇਰ ਦੂਰੀ ਵਾਰੀ ਆਈ, ਤੀਹਰੀ ਵਾਰੀ ਆਈ, ਜਦੋਂ ਉੱਥੋਂ ਉੱਠ ਕੇ ਦੀਵਾਨ ਤੋਂ ਆ ਗਏ ਤਾਂ ਮਹਾਰਾਜ ਜੀ ਸੀ, ਇੱਕ ਮੈਂ ਸੀਗਾ, ਇੱਕ ਬਾਬਾ ਜੀ ਸੀ, ਤਿੰਨੇ ਸੀ, ਚੌਥਾ ਬੰਦਾ ਕੋਲ ਕੋਈ ਨਹੀਂ ਸੀ। ਤਾਂ ਉੱਥੇ ਮਹਾਰਾਜ ਜੀ ਨੇ ਆਪਣੇ ਪਲੰਘ ਤੇ ਬਿਠਾ ਤਾ। ਉਹਨਾਂ ਨੇ ਸਾਰੀ ਜ਼ਿੰਦਗੀ 'ਚ ਛੱਤ ਥੱਲੇ ਨਹੀਂ ਸੀ ਕਦੇ ਪੈਰ ਰੱਖਿਆ। ਉਦਣ ਭੋਰੇ 'ਚ ਜਾ ਕੇ ਮਹਾਰਾਜ ਜੀ ਦੇ ਪਲੰਘ ਤੇ ਵਿਰਾਜਮਾਨ ਹੋ ਗਏ ਤੇ ਮੈਂ ਕਿਹਾ ਬਾਬਾ ਜੀ ਤੁਸੀਂ ਇੰਨੀ ਤੁਹਾਨੂੰ ਝੁਣਚਣੀ ਕਿਉਂ ਆਈ? ਕਹਿੰਦੇ ਸ਼ਬਦ ਮੇਰੇ ਤੇ ਸਹਿ ਨਾ ਹੋਇਆ, ਅੱਜ ਮੈਨੂੰ ਕਹਿੰਦਾ ਮੇਰੀ ਭਾਵਨਾ ਪੂਰੀ ਹੋਈ ਹੈ। ਪਹਿਲਾ ਸ਼ਬਦ ਮੈਂ ਬਾਬਾ ਰਾਮ ਸਿੰਘ ਤੋਂ ਸੁਣਿਆ ਸੀ, ਬੜੀ ਦੇਰ ਮੇਰੇ ਅੰਦਰ ਰਿਹਾ। ਕਹਿੰਦੇ ਹੁਣ ਫੇਰ ਮੈਂ ਮਸਤੂਆਣੇ ਵਾਲੇ ਤੋਂ ਸੁਣਿਆ, ਹੁਣ ਕਹਿੰਦੇ ਅਸਮਾਨ 'ਚ ਤਾਂ ਸੁਣਦਾ ਸੀ ਪਰ ਅਜੇ ਤਾਈਂ ਮੇਰੇ ਅੰਦਰ ਨਹੀਂ ਸੀ ਉਹਦਾ ਵਾਸਾ ਹੋਇਆ। ਕਹਿੰਦੇ ਅੱਜ ਹੋ ਗਿਆ, ਰੋਮ ਰੋਮ 'ਚ ਉਹ ਸ਼ਬਦ ਮੇਰੇ ਸਮਾ ਗਿਆ ਇਹਨਾਂ ਦਾ, ਹੁਣ ਮੇਰਾ ਜਿਹੜਾ ਅੰਤ ਦਾ ਸਮਾਂ ਇਹ ਸ਼ਬਦ ਦੀ ਨਸ਼ੇ 'ਚ ਲੰਘੇਗਾ। ਉਸ ਵੇਲੇ ਮਹਾਰਾਜ ਜੀ ਬੈਠੇ ਨੇ, ਕਹਿੰਦੇ ਆਲਾ ਦੁਆਲਾ ਦੇਖਣ ਲੱਗ ਗਏ, ਛੱਤ ਵੱਲ ਦੇਖਣ ਲੱਗ ਗਏ, ਇੱਧਰ ਦੇਖਣ ਲੱਗ ਗਏ, ਕਹਿੰਦੇ ਆਹ ਤਾਂ ਬਹੁਤ ਸੋਹਣਾ ਥਾਂ ਬਣਾਇਆ ਤੁਸੀਂ, ਕਹਿੰਦੇ ਸਾਡੇ ਬੜਾ ਪਸੰਦ ਹੈ। ਮਹਾਰਾਜ ਕਹਿੰਦੇ ਫਿਰ ਮਹਾਰਾਜ ਕਿਰਪਾ ਕਰੋ। ਕਹਿੰਦੇ ਕਿਰਪਾ ਕਾਹਦੀ ਕਰਨੀ ਹੈ, ਹੁਣ ਤਾਂ ਅਸੀਂ ਤਾਂ ਇੱਥੇ ਹੀ ਰਹਿਆ ਕਰਾਂਗੇ, ਤੂੰ ਹੋਰ ਬਣਾ ਲਈ। ਕਹਿੰਦੇ ਹੁਣ ਨਹੀਂ ਅਸੀਂ ਜਾਣਾ ਕਿਤੇ ਵੀ, ਇੱਥੇ ਹੀ ਰਹਿਣਾ। ਤੇ ਮਹਾਰਾਜ ਜੀ ਉਸੇ ਵੇਲੇ ਨਮਸਕਾਰ ਕਰੀ, ਕਹਿੰਦੇ ਫਿਰ ਸਾਨੂੰ ਆਗਿਆ ਦਿਓ। ਮਹਾਰਾਜ ਜੀ ਬਾਹਰ ਆ ਗਏ, ਬਾਹਰ ਆਏ ਤਾਂ ਮੈਂ ਸਾਰੀ ਗੱਲ ਸੁਣ ਲਈ। ਮੈਂ ਕਿਹਾ ਤਾਂ ਦਬਲਾਨ ਦਾ ਆਸ਼ਰਮ ਜਿਹੜਾ ਹੈ ਹੁਣ ਮਹਾਰਾਜ ਜੀ ਛੱਡ ਕੇ ਚਲੇ ਜਾਣਗੇ। ਉਸੇ ਵੇਲੇ ਮੈਨੂੰ ਕਹਿਣ ਲੱਗੇ ਵੀ ਉਹਨੂੰ ਕਹਿ ਬਾਬੂ ਜੀ ਨੂੰ, ਜਿਹੜੇ ਹੁਣੇ ਤੁਸੀਂ ਦਰਸ਼ਨ ਕਰੇ ਆ ਜਿਹਨਾਂ ਦੇ, ਕਹਿੰਦੇ ਤਿਆਰੀ ਕਰ ਲੈਣ, ਕੋਈ ਚੀਜ਼ ਨਹੀਂ ਚੱਕਣੀ ਕੋਈ ਵੀ, ਸਵਾਏ ਕਛਹਿਰੇ ਤੇ ਭਰਨੇ ਬਸ, ਸਵੇਰੇ ਆਪਾਂ ਇਸ਼ਨਾਨ ਕਰਨ ਵਾਸਤੇ ਜਿਹੜੀ ਚੀਜ਼ ਲੈਣੀ ਆ ਲੈ ਲਓ, ਬਾਕੀ ਸਾਰੀ ਐਵੇਂ ਜਿਵੇਂ ਇਹਨਾਂ ਦੇ ਨਾਲ ਜਿਹੜਾ ਸੇਵਾਦਾਰ ਕੋਈ ਬੀਬੀ ਮੁਖੀ ਉਹਨੂੰ ਸੰਭਾਲ ਦਿਓ ਤੇ ਲੈ ਭਾਈ ਸਾਹਿਬ ਤੇ ਅਸੀਂ ਚੱਲੇ। ਉਸ ਵੇਲੇ 120 ਵਿਘੇ ਦਾ ਸੀ ਆਸ਼ਰਮ ਬਣਿਆ ਹੋਇਆ, ਹੁਣ ਤਾਂ 200 ਦਾ ਆਉਣਾ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਅੰਦਰ ਕੋਈ ਪਕੜ ਨਹੀਂ ਹੋਇਆ ਕਰਦੀ, ਸਾਧ ਸਿੰਘ ਜੀ ਉੱਤੋਂ ਦਿਸਦੇ ਨੇ ਬਈ ਫੜਿਆ ਹੋਇਆ ਕੰਮ ਕਰਾਉਂਦੇ ਨੇ, ਨਾ ਅੰਦਰੋਂ ਬਿਲਕੁਲ ਬੇਲਾਗ ਹੁੰਦੇ। ਤੈਸਾ ਸਵਰਨ ਤੈਸੀ ਉਸ ਮਾਟੀ, ਇਹ ਜੀਵਨ ਮੁਕਤ ਦੀ ਨਿਸ਼ਾਨੀ ਹੈ। ਜਦੋਂ ਇਹਨਾਂ ਦੀ ਮਹਿਮਾ ਬਹੁਤ ਫੈਲੀ, ਆਪ ਕਾਬਲ ਵੱਲ ਲੰਘੇ, ਬਾਦਸ਼ਾਹੀ ਮਸੀਤ ਚ ਚੜੇ ਗਏ, ਉੱਥੇ ਜੁਮੇ ਦੀ ਨਮਾਜ਼ ਪੜ੍ਹਦੇ ਸੀ, ਵਿੱਚ ਜਾ ਕੇ ਖੜੇ ਹੋ ਗਏ, ਇਕੱਲੇ ਹੀ ਕਛਹਿਰੇ ਪਾਏ ਹੋਏ, ਸਿਰ ਦੇ ਉੱਤੇ ਬੰਨੀਆਂ ਹੋਈਆਂ ਪੂਰੀਆਂ, ਤਿੰਨ ਜਣੇ ਸੀ। ਉਹ ਜਿਹੜਾ ਨਵਾਜੀ ਖੜਾ ਉਹਨੂੰ ਧੱਕਾ ਮਾਰਨ, ਜਿਹੜਾ ਖੜਾ ਧੱਕਾ ਮਾਰੀ ਜਾਣ, ਸਾਰੇ ਹਲਚਲ ਪੈ ਗਈ। ਬਾਦਸ਼ਾਹ ਵਿੱਚ ਨਮਾਜ਼ ਪੜ੍ਹ ਰਿਹਾ, ਨਮਾਜ਼ ਕਜ਼ਾ ਹੋਣ ਤੋਂ ਡਰਦੇ ਬੋਲਦੇ ਨਹੀਂ, ਜਦੋਂ ਨਮਾਜ਼ ਪੜ੍ਹ ਹਟੇ ਸਾਰੇ ਦੁਆਲੇ ਹੋ ਗਏ ਇਹਨਾਂ ਦੇ। ਕਹਿਣ ਲੱਗੇ ਤੁਸੀਂ ਨਮਾਜ਼ ਕਜ਼ਾ ਕਰੀਏ, ਤੁਸੀਂ ਕੌਣ? ਇਹਨਾਂ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਵੀ ਆ ਗਿਆ ਤੇ ਗੱਲ ਸੁਣਨ ਲੱਗ ਗਿਆ। ਤੇ ਬਾਬਾ ਜੀ ਕਹਿਣ ਲੱਗੇ ਅਸੀਂ, ਮੈਂ ਕਹਿੰਦੇ ਖੁਦਾ। ਕਹਿੰਦੇ ਆਹ ਕੌਣ ਹੈ? ਕਹਿੰਦੇ ਮਾਮਰ। ਆਹ ਤੀਸਰਾ ਕੌਣ ਹੈ? ਕਹਿੰਦੇ ਰਸੂਲ। ਹੈਰਾਨ ਹੋ ਗਏ ਬਈ ਇਹ, ਕਹਿੰਦੇ ਮਾਰੋ ਕਾਫਰ ਨੇ। ਉਹ ਬਾਦਸ਼ਾਹ ਨੇ ਕਿਹਾ ਵੀ ਨਹੀਂ ਨਹੀਂ, ਕੋਈ ਰਮਜਾਲੇ ਬੰਦੇ ਆ, ਪੁੱਛੋ। ਕਹਿੰਦੇ ਤੁਸੀਂ ਧੱਕੇ ਕਿਉਂ ਦਿੱਤੇ? ਕਹਿੰਦੇ ਨਮਾਜ਼ ਨਹੀਂ ਸੀ ਪੜ੍ਹਦੇ। ਕਹਿੰਦੇ ਨਮਾਜ਼ ਮੇਰੀ ਪੜ੍ਹਦੇ ਨਹੀਂ ਸੀ, ਕਹਿੰਦੇ ਪਖੰਡ ਕਰਦੇ ਸੀ, ਫਲਾਣੇ ਥੋਂ ਨਹੀਂ ਸੀ ਤੇਰੀ ਸੁਰਤ ਫਿਰਦੀ। ਉਹ ਜਿੰਨਿਆਂ ਨੂੰ ਧੱਕੇ ਮਾਰਦੇ, ਕਹਿੰਦੇ ਤੁਹਾਡੀ ਵੀ ਫਿਰਦੀ ਸੀ। ਬਾਦਸ਼ਾਹ ਨੂੰ ਵੀ ਦੱਸਤਾ, ਬਾਦਸ਼ਾਹ ਨੇ ਸਿਜਦਾ ਕਰਦਾ ਵੀ ਕੋਈ ਬਲੀ ਅੱਲਾ ਆ ਗਿਆ, ਅੰਦਰ ਲੈ ਗਿਆ, ਮਹਿਲਾਂ 'ਚ ਜਾ ਕੇ ਨਿਵਾਸ ਕਰਾ ਦਿੱਤਾ। ਉਸ ਦਿਨ ਤੋਂ ਇਹਨਾਂ ਦਾ ਨਾਂ ਖੁਦਾ ਸਿੰਘ ਪੈ ਗਿਆ। ਫਿਰ ਮੁਲਾਨਿਆਂ ਨੇ ਕਿਹਾ ਵੀ ਇਹਦੇ ਮਜ਼ਹਬ ਦਾ ਤਾਂ ਪਤਾ ਕਰੋ ਵੀ ਹੈ ਕੌਣ, ਇਹ ਹਿੰਦੂ ਹੈ ਕੌਣ ਹੈ। ਉਸ ਵੇਲੇ ਉਹਨਾਂ ਨੇ ਕਿਹਾ ਵੀ ਖਾਣਾ ਅੱਜ ਇਕੱਠੇ ਖਾਣਾ, ਸਾਰਿਆਂ ਨੇ ਬਾਦਸ਼ਾਹ ਨੂੰ ਕਹਿਤਾ ਬਈ ਦਰਵੇਸ਼ ਵੀ ਵਿੱਚ ਖਾਣਾ ਖਾਣ। ਉਹਨਾਂ ਨੇ ਗਊ ਬਣਾਤੀ ਵੀ ਜੇ ਖਾਊਗਾ ਤਾਂ ਇਸਲਾਮ ਵਾਲਾ, ਨਹੀਂ ਖਾਊਗਾ ਤਾਂ ਕਹਿੰਦੇ ਪਤਾ ਲੱਗ ਜੂ ਵੀ ਹਿੰਦੂ ਹੈ। ਬਾਬਾ ਜੀ ਨੇ ਕਤੂਰੇ ਲੈ ਲਏ ਕਾਫੀ ਸਾਰੇ, ਕੱਛਾਂ ਚ ਲੈ ਲਏ, ਸਾਰਿਆਂ ਨੇ ਦੋ ਦੋ ਤਿੰਨ ਤਿੰਨ ਫੜ ਲਏ ਚੌਂ ਚੌਂ ਕਰਦੇ। ਜਦ ਉੱਥੇ ਜਿੱਥੇ ਰੋਟੀ ਖਾਂਦੇ ਜਾ ਕੇ ਉੱਤੇ ਛੱਡ ਤੇ ਸਾਰਿਆਂ ਨੂੰ, ਉਹ ਨੱਠ ਨੱਠ ਕੇ ਹਰੇਕ ਚ ਮੂੰਹ ਪਾਤਾ ਉਹਨਾਂ ਨੇ ਕੁੱਤਿਆਂ ਨੂੰ। ਉਹ ਕਹਿੰਦੇ ਜੀ ਇਹ ਤਾਂ ਸਾਰਾ ਹੀ ਝੂਠਾ ਹੋ ਗਿਆ, ਕਹਿੰਦੇ ਆਓ ਖਾਈਏ ਖਦਾ ਦੇ ਹੀ ਨੇ, ਇਹਨਾਂ ਚ ਇਹ ਵੀ ਮੇਰਾ ਹੀ ਰੂਪ ਨੇ। ਤਾਂ ਉਸ ਵੇਲੇ ਰਮਜ ਨੂੰ ਸਮਝ ਗਏ ਵੀ ਦਰਵੇਸ਼ ਦੇ ਨਾਲ ਅਸੀਂ ਗੱਲ ਨਹੀਂ ਕਰਨੀ। ਉਹਨਾਂ ਨੇ ਫਿਰ ਹੁਕਮ ਕਰ ਦਿੱਤਾ ਵੀ ਜਿੱਥੇ ਜੀ ਕਰਦਾ ਫਿਰਨੇ। 10 ਸਾਲ ਫਿਰ ਤੁਰਕੀ ਤੱਕ ਇਹਨਾਂ ਨੇ ਅਰਬ ਕੰਟਰੀਆਂ ਚ ਪ੍ਰਚਾਰ ਕਰਿਆ, ਉਹ ਤੇ ਬਾਅਦ ਇਧਰ ਆ ਗਏ ਵਾਪਸ। ਬੜੀ ਕਰਨੀ ਕਮਾਈ ਫੈਲ ਗਈ ਤੇ ਪਟਿਆਲੇ ਨੇ ਅੱਜ ਆਪ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰ ਰਹੇ। ਉਸ ਵੇਲੇ ਇੱਕ ਸੰਤ ਰਹਿੰਦਾ ਸੀ ਉੱਥੇ ਜਿਹਦਾ ਨਾਮ ਮੈਨੀ ਰਾਮ ਸੀ, ਬਹਿਰੰਗਾ ਕਹਿੰਦੇ ਸੀ ਇਹਨੂੰ। ਇਹ ਉੱਠ ਕੇ ਖੜਾ ਹੋ ਗਿਆ, ਕਹਿੰਦਾ ਬਾਬਾ ਜੀ ਮੈਨੂੰ ਇੱਕ ਕਥਾ ਸੁਣਾਓ, ਜੀਵਨ ਮੁਕਤ ਦੇ ਲੱਛਣ ਦੱਸੋ ਕੀ ਨੇ, ਉਹਨਾਂ ਦੀ ਕਥਾ ਮੈਂ ਸੁਣਨੀ ਚਾਹੁੰਦਾ। ਉਸ ਵੇਲੇ ਆਪਨੇ ਕਥਾ ਸਰਵਣ ਕਰਾਈ ਵੀ ਜਿਹੜੇ ਰਿਐਲਾਈਜ਼ ਸੋਲ ਹੁੰਦੇ ਨੇ, ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਉਹਨਾਂ ਦੀ ਬਿਰਤੀ ਜਿਹੜੀ ਹੈ ਸਮਾਨ ਹੋਇਆ ਕਰਦੀ ਹੈ, ਦੁਆਇਤ ਨਹੀਂ ਹੋਇਆ ਕਰਦੀ। ਨਾ ਕੋਈ ਆਪਣਾ ਹੁੰਦਾ ਨਾ ਕੋਈ ਬਗਾਨਾ ਹੁੰਦਾ। ਭਾਵਨਾ ਦੇ ਨਾਲ ਉਹਨਾਂ ਦੇ ਨਾਲ ਕੋਈ ਪਿਆਰ ਕਰਦਾ ਪਿਆਰ ਦਾ ਫਲ ਲੈ ਲੈਂਦਾ, ਕੋਈ ਦੁਆਇਤ ਕਰਦਾ ਦੁਆਇਤ ਦਾ ਲੈ ਲੈਂਦਾ। ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜੇ ਆ ਮੂੰਹ ਕਰ ਪਾ ਲਈ ਹੈ ਤੇ ਉਹ ਬੇਕਾਰ। ਆਈ ਦੀ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਹੁੰਦੀ, ਗਈ ਦੀ ਕੋਈ ਗਮੀ ਨਹੀਂ ਹੁੰਦੀ, ਤੇ ਉਹਨਾਂ ਦੀ ਨਿਗਾਹ ਦੇ ਵਿੱਚ ਸੋਨਾ ਮਿੱਟੀ ਇੱਕੋ ਹੁੰਦਾ। ਇਸ ਤਰ੍ਹਾਂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਨੇ ਫਰਮਾਨ ਕਰਿਆ। ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਸਾਧੂ ਜਾਣੇ, ਸੋਨੇ ਤੇ ਇੱਕੋ ਜਿਹਾ ਸਾਧੂ ਜਾਣੇ, ਸਾਮ ਹੋਇਆ ਕਰਦੀ ਹੈ। ਸਭ ਦੇ ਵਿੱਚ ਪਰਮੇਸ਼ਰ ਦੀ ਪਰਮੇਸ਼ਰ ਨੂੰ ਦੇਖਦੇ, ਦੁੱਖ ਤੇ ਸੁੱਖ ਨੂੰ ਅੱਡ ਨਹੀਂ ਜਾਣਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਸੁੱਖ ਸੁਨੇਹ ਹਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਨ ਮੈਂ ਨਿੰਦਿਆ ਨਾ ਉਸਤਤ ਜਾ ਕੇ, ਲੋਭ ਮੋਹ ਅਪਮਾਨਾ ਹਰਖ ਸੋਗ ਜੋ ਜੇ ਪਰਸੇ ਨਾਹੇ ਨਾਹੇ ਮਾਨ ਅਪਮਾਨ। ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਾ ਮਾਣ ਹੈ ਨਾ ਮਾਣ ਹੈ, ਹਰ ਸੁੱਖ ਤੇ ਰਹੋ ਨਿਆਰੋ, ਨਾ ਹੈ ਮਾਨ ਉਪਮਾਨਾ, ਆਸਾ ਮਨਸਾ ਸਗਲ ਤਿਆਗ ਹੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾ ਹੈ ਤੇ ਘਟ ਬਰਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਤ। ਸੋ ਆਪ ਕਥਾ ਕਰਦੇ ਸੀ, ਪੂਰਨ ਮਹਾਂਪੁਰਖ ਸੀਗੇ, ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸ ਰਹਿ ਪੂਰਨ ਮਹਾਂਪੁਰਖਾਂ ਵਿੱਚ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਹੁਕਮ ਸੀ ਕਿ ਜਦੋਂ ਤੁਸੀਂ ਕੀਰਤਨ ਸੁਣਨ ਤੋਂ ਬਾਅਦ ਜਾਂਦੀ ਹੈ ਸੰਗਤ, ਤਾਂ ਆਹ ਜਿਹੜੇ ਬਿਮਾਰ ਬੈਠੇ ਨੇ ਇਹਨਾਂ ਵੱਲ ਦੇਖਦੇ ਜਾਇਆ ਕਰੋ। ਸੰਗਤ ਨੇ ਦੇਖਦੇ ਚਲੇ ਜਾਣਾ, ਇੱਧਰ ਦੇਖਣਾ ਇੱਧਰ ਦੇਖਣਾ, ਬਿਮਾਰ ਬੈਠੇ ਰਹਿੰਦੇ ਸੀ ਮਹਾਰਾਜ, ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਥੋੜੇ ਦਿਨਾਂ ਦੇ ਬਾਅਦ ਉਹ ਬਿਮਾਰ ਰਾਜੀ ਹੋ ਕੇ ਘਰਾਂ ਨੂੰ ਚਲੇ ਜਾਂਦੇ ਸੀ। ਇੱਕ ਦਿਨ ਕਹਿਣ ਲੱਗੇ, ਮਹਾਰਾਜ ਇਹ ਸਾਨੂੰ ਆਗਿਆ ਦਿੰਦੇ ਹੋ ਤੁਸੀਂ ਵੀ ਇਹਨਾਂ ਨੂੰ ਦੇਖਿਆ ਕਰੋ, ਇਹ ਸਾਡੇ ਦੇਖਣ 'ਚ ਕੋਈ ਫਰਕ ਹੈ? ਕਹਿੰਦੇ ਪ੍ਰੇਮੀਓ, ਤੁਹਾਡੀ ਸੁਰਤੀ ਪਰਮੇਸ਼ਰ ਨਾਲ ਜੁੜੀ ਹੁੰਦੀ ਹੈ। ਜਦੋਂ ਤੁਸੀਂ ਹਰੀ ਦਾ ਜਸ ਸੁਣਦੇ ਉਸ ਵੇਲੇ ਤੁਹਾਡੇ ਅੰਦਰ ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਉਹ ਅੰਮ੍ਰਿਤ ਦੀ ਵਰਖਾ ਜਿਹੜੀ ਹੈ, ਜਦ ਤੁਸੀਂ ਨੇਤਰ ਖੋਲਦੇ ਹੋ ਤਾਂ ਤੁਹਾਡੇ ਨੇਤਰਾਂ ਦੇ ਰਾਹੀਂ ਜਿਹਦੇ ਉੱਤੇ ਤੁਸੀਂ ਦ੍ਰਿਸ਼ਟੀ ਕਰੋਗੇ ਉਹਦੇ ਉੱਤੇ ਉਹ ਅੰਮ੍ਰਿਤ ਦੀ ਫੁਹਾਰ ਪਏਗੀ ਅਤੇ ਬਿਮਾਰ ਰਾਜੀ ਹੋ ਜਾਣਗੇ, ਕਿਉਂਕਿ ਐਸਾ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਫਰਮਾਨ ਕਰਿਆ। ਅੰਮ੍ਰਿਤ ਵਾਲੇ ਦੇ ਨੇਤਰਾਂ ਚੋਂ ਅੰਮ੍ਰਿਤ ਵਰਸਦਾ, ਜਿੱਥੇ ਉਹਦੀ ਦ੍ਰਿਸ਼ਟੀ ਪੈ ਜਾਏਗੀ ਉੱਥੇ ਬਿਮਾਰ ਵੀ ਰਾਜੀ ਹੋ ਜਾਣਗੇ, ਮੰਦ ਮੰਦੇ ਖਿਆਲਾਂ ਵਾਲੇ ਸ਼ੁੱਧ ਖਿਆਲਾਂ ਵਾਲੇ ਹੋ ਜਾਣਗੇ। ਬਾਬਾ ਭਾਗ ਸਿੰਘ ਜੀ ਆਪ ਹਜੂਰ ਸਾਹਿਬ ਤੋਂ ਵਾਪਸ ਆਏ ਨੇ, 22 ਸਾਲ ਦੀ ਉਮਰ ਹੈ, ਬਹੁਤ ਮਸਤੀ ਚ ਰਹਿੰਦੇ ਨੇ ਹਰ ਵਕਤ, ਆਪਦੇ ਮਨ ਦੀ ਕੀ ਮੌਜ ਆਈ, ਇੱਕ ਦਿਨ ਬੇਸ਼ਵਾ ਦੇ ਚੁਬਾਰੇ ਚ ਚੜ ਗਏ, ਸਾਰੇ ਹੈਰਾਨ ਹੈ ਵੀ ਇਹ ਲਟਵਾਰਾ ਜਿਹਾ ਉਹ ਤੈਨੂੰ ਜਾਂਦਾ, ਇਹ ਮਸ ਤੂੰ ਹੀ ਜਾ ਵੜਿਆ ਬੇਸ਼ਵਾ ਦੇ। ਅਤੇ ਅੱਗੇ ਬੇਸ਼ਵਾ ਨੇ ਦੇਖਿਆ ਬਈ ਇਹ ਕੋਈ ਗਾਹਕ ਤਾਂ ਹੈ ਨਹੀਂ, ਅਤੇ ਇਹ ਬੰਦਾ ਕਿਉਂ ਆ ਗਿਆ? ਜਦ ਉਹਨੇ ਨੇਤਰਾਂ ਵੱਲ ਦੇਖਿਆ, ਬੇਸ਼ਵਾ ਦੇ ਨੇਤਰ ਤਾਪ ਨਾ ਲਿਆ ਸਕੇ ਉਹਨਾਂ ਦੇ ਨੇਤਰਾਂ ਦੀ, ਇੱਕਦਮ ਥੱਲੇ ਗਿਰ ਕੇ ਪਵਿੱਤਰਤਾ ਹੀ ਪਵਿੱਤਰਤਾ ਆ ਗਈ, ਉੱਠ ਕੇ ਜਾ ਕੇ ਚਰਨ ਫੜ ਲਏ ਬਾਬਾ ਜੀ ਦੇ, ਚਰਨ ਫੜੇ ਹੋਏ ਖੜੀ ਹੈ ਬਾਬਾ ਜੀ ਮੁਸਕਰਾ ਰਹੇ ਨੇ, ਕਹਿੰਦੇ ਬੀਬਾ ਇੰਨਾ ਕੀਮਤੀ ਮਾਨਸ ਜਨਮ ਕੌਡੀਆਂ ਦੇ ਭਾਵ ਗੋਨੀਆਂ, ਇਹ ਤਾਂ ਵਾਰ ਵਾਰ ਹੱਥ ਨਹੀਂ ਆਉਣਾ, ਖਬਰਦਾਰ ਹੋ, ਸਾਵਧਾਨ ਹੋ, ਇਹਨਾਂ ਕੰਮਾਂ ਵਾਸਤੇ ਨਹੀਂ ਮਿਲਿਆ ਇਹ ਤੈਨੂੰ। ਇਹ ਤਾਂ ਤੈਂ ਆ ਕੇ ਪਰਮੇਸ਼ੁਰ ਦਾ ਨਾਮ ਜਪਣਾ ਸੀ, ਤੈਂ ਇਹ ਕਿਹੜੇ ਕੰਮਾਂ ਦੇ ਵਿੱਚ ਮਾਨਸ ਜਨ ਨੂੰ ਗਵਾਤਾ? ਇਹ ਕੋਈ ਮਾਮੂਲੀ ਦੇਹ ਨਹੀਂ ਹੈ ਜਿਹਨੂੰ ਤੂੰ ਐਵੇਂ ਹੀ ਸਮਝਦੀ ਹੈ, ਇਹਨੂੰ ਤਾਂ